ਸਿੰਘ ਕਦੇ ਵੀ ਜੰਜੂ ਤਿਲਕ ਇਹਦਾ ਇਸਤੇਮਾਲ ਨਹੀਂ ਕਰੇਗਾ। ਸਿੰਘਾਂ ਨੂੰ ਮੁਕਤੀ ਕੇਵਲ ਖਾਲਸਾ ਪੰਥ ਵਿੱਚ ਹੀ ਪ੍ਰਾਪਤ ਹੋਵੇਗੀ। ਸਿੰਘ ਹਿੰਦੂ ਜਾਤੀ ਦੀਆਂ ਕੁੱਲ ਰਸਮਾਂ ਦਾ ਤਿਆਗ ਕਰ ਪਰ ਬਾਕੀ ਧਰਮਾਂ ਦੇ ਤੀਰਥਾਂ ਅਤੇ ਪਵਿੱਤਰ ਭਾਵਨਾ ਅਤੇ ਵਿਚਾਰਧਾਰਾ ਦਾ ਸਤਿਕਾਰ ਕਰਨਾ ਇਹ ਜ਼ਰੂਰੀ ਹੈ, ਇਹਦਾ ਖਿਆਲ ਰੱਖਣਗੇ। ਉਹਨਾਂ ਦੇ ਲਤਾੜੇ ਜਾ ਰਹੇ ਧਰਮ ਅਤੇ ਦੇਸ਼ ਦੀ ਰੱਖਿਆ ਸਿੰਘਾਂ ਦਾ ਫਰਜ਼ ਹੈ। ਮਜ਼ਲੂਮ ਦੀ ਰੱਖਿਆ, ਇਸਤਰੀ ਦੀ ਰੱਖਿਆ ਅਤੇ ਸਵੈ ਦੀ ਰੱਖਿਆ ਲਈ ਖਾਲਸਾ ਨਿਤਾ ਪ੍ਰਤੀ ਤਿਆਰ ਬਰ ਤਿਆਰ ਰਹੇ। ਤੁਰਕਾਂ ਦਾ ਨਾਸ ਕਰਨਾ ਇਹ ਸਿੰਘਾਂ ਦਾ ਕਰਤੱਵ ਹੋਏਗਾ। ਸਿੰਘ ਪਰਮਾਤਮਾ ਦੀ ਪੂਜਾ ਸੱਚਾਈ ਅਤੇ ਸ਼ੁਭ ਅਮਲਾਂ ਰਾਹੀਂ ਕਰਨਗੇ। ਕੇਵਲ ਇੱਕ ਓਅੰਕਾਰ ਨਿਰੰਕਾਰ ਅਕਾਲ ਦੀ ਪੂਜਾ ਹੀ ਹੋਵੇਗੀ ਅਤੇ ਕਿਸੇ ਕਿਰਤਮ ਦੀ ਉਪਾਸ਼ਨਾ ਨਹੀਂ ਕੀਤੀ ਜਾਵੇਗੀ। ਸਿੰਘ ਕਿਸੇ ਵੀ ਇਨਸਾਨ ਅੱਗੇ ਆਪਣਾ ਸੀਸ ਨਹੀਂ ਝੁਕਾਉਣਗੇ। ਹਾਂ, ਸਤਿਕਾਰ ਸਹਿਤ ਕਿਸੇ ਬਜ਼ੁਰਗ ਸਿਆਣੇ ਮਹਾਤਮਾ ਨੂੰ ਨਮਸਕਾਰ ਕਰਨਾ ਫਰਜ਼ ਬਣਦਾ। ਕਿਸੇ ਕਬਰ ਜਾਂ ਮੜੀ ਨੂੰ ਨਹੀਂ ਪੂਜਣਗੇ ਅਤੇ ਪੂਜਾ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਹੀ ਹੋਵੇਗੀ। ਸਦਾ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਗੁਰੂ ਸਵੀਕਾਰ ਕਰਨਗੇ ਅਤੇ ਉਹਨਾਂ ਦੇ ਉੱਤਰ ਅਧਿਕਾਰੀ ਗੁਰੂਆਂ ਦਾ ਸਨਮਾਨ ਅਤੇ ਉਹਨਾਂ ਦੇ ਉਪਦੇਸ਼ 'ਤੇ ਅਮਲ ਕਰਨਗੇ। ਅੰਮ੍ਰਿਤਸਰ ਦੇ ਸਰੋਵਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਹ ਸਿੱਖਾਂ ਦਾ ਤੀਰਥ ਅਤੇ ਇਸ਼ਟ ਪੂਜਾ ਹੈ ਜੋ ਸਿੰਘਾਂ ਦਾ ਸਦੀਵੀ ਤੀਰਥ ਬਣਿਆ ਹੈ। ਸਿੰਘ ਜਦ ਵੀ ਇੱਕ ਦੂਜੇ ਨੂੰ ਮਿਲਣ ਤਾਂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀ ਉਹਨਾਂ ਦਾ ਬੋਲਬਾਲਾ ਹੋਵੇਗਾ। ਤੰਬਾਕੂ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਬੱਜੁਰਕ੍ਰਿਤ ਮੰਨੀ ਜਾਏਗੀ। ਸਿੰਘ ਖਾਲਸੇ ਵਿੱਚ ਈਸ਼ਵਰੀ ਸ਼ਕਤੀ ਦਾ ਨਿਵਾਸ ਅਤੇ ਵਿਸ਼ਵਾਸ ਧਾਰਨ ਇਹ ਜ਼ਰੂਰੀ ਹੋਏਗਾ। ਹਰ ਪ੍ਰਕਾਰ ਦੇ ਨਸ਼ੇ ਤੋਂ ਆਪਣੇ ਆਪ ਨੂੰ ਮੁਕਤ ਰੱਖਣਾ ਹੈ। ਨਸ਼ਾ ਕੇਵਲ ਪ੍ਰਸ਼ਾਦੇ ਦਾ ਰੱਖਣਾ ਹੈ। ਇਸ ਤਰ੍ਹਾਂ ਖਾਲਸਾ ਧਰਮ ਦੀ ਸਥਾਪਨਾ ਸਮੇਂ ਗੁਰੂ ਜੀ ਨੇ ਹੇਠ ਲਿਖੇ ਆਦਮੀਆਂ ਨੂੰ ਸ਼ਾਮਲ ਕਰਨ ਤੋਂ ਇਨਕਾਰ ਵੀ ਕੀਤਾ ਹੈ। ਪਰ ਜੇਕਰ ਉਹ ਪਿਛਲਾ ਕਰਮ ਵਰਤਾਰਾ ਅਤੇ ਵਿਸ਼ਵਾਸ ਤਿਆਗ ਕੇ ਸ਼ੁੱਧ ਭਾਵਨਾ ਨਾਲ ਖਾਲਸਾ ਪੰਥ ਵਿੱਚ ਪ੍ਰਵੇਸ਼ ਕਰਨਾ ਚਾਹੁਣ ਤਾਂ ਯੋਗ ਸੋਧ ਉਪਰੰਤ ਸ਼ਾਮਲ ਕੀਤੇ ਜਾ ਸਕਦੇ ਹਨ। ਉਹਨਾਂ ਵਿੱਚ ਮਸੰਦ ਸ਼੍ਰੇਣੀ ਦੇ ਕੁਝ ਉਹ ਮਸੰਦ ਜਿਹੜੇ ਗੁਰੂ ਧਾਰਨਾ ਤੋਂ ਬਾਗੀ ਹੋਏ ਸਨ, ਉਹਨਾਂ ਦਿਨਾਂ ਵਿੱਚ ਧਰਮਸ਼ਾਲਾ ਅਤੇ ਆਮ ਧਾਰਮਿਕ ਡੇਰਿਆਂ ਦੇ ਪ੍ਰਬੰਧ ਕਰਦੇ ਸਨ ਅਤੇ ਉਹਨਾਂ 'ਤੇ ਕਬਜ਼ੇ ਰੱਖਦੇ ਸਨ। ਉਹ ਧਰਮਸ਼ਾਲਾ ਦੇ ਇੱਕ ਤਰ੍ਹਾਂ ਦੇ ਮੈਨੇਜਰ ਪ੍ਰਬੰਧਕ ਸਨ ਜੋ ਧੀਰੇ ਧੀਰੇ ਪੁਜਾਰੀ ਬਣ ਚੁੱਕੇ ਸਨ। ਇਸ ਸ਼੍ਰੇਣੀ ਦੇ ਲੋਕ ਆਮ ਤੌਰ 'ਤੇ ਬੁਝਦਿਲ, ਕਾਇਰ, ਆਲਸੀ ਅਤੇ ਨਿਕੰਮੇ ਹੋ ਗਏ ਸਨ। ਦੂਜੇ ਧੀਰ ਮੱਲੀਏ ਭਾਵ ਧੀਰ ਮੱਲ ਦੇ ਉਪਾਸ਼ਕ ਅਤੇ ਸੇਵਕ। ਧੀਰ ਮੱਲ ਨੇ ਗੱਦੀ ਦੀ ਖਾਤਰ ਗੁਰੂ ਜੀ ਨਾਲ ਝਗੜਾ ਕੀਤਾ ਅਤੇ ਗੁਰੂ ਤੇਗ ਬਹਾਦਰ ਜੀ ਦੀ ਸਖ਼ਤ ਵਿਰੋਧਤਾ ਕੀਤੀ, ਇੱਥੋਂ ਤੱਕ ਕਿ ਉਹਨਾਂ 'ਤੇ ਗੋਲੀ ਚਲਵਾਈ ਅਤੇ ਹਮੇਸ਼ਾ ਉਹਨਾਂ ਨੂੰ ਤੰਗ ਕਰਦਾ ਅਤੇ ਤਕਲੀਫ ਦਿੰਦਾ ਰਿਹਾ। ਰਾਮ ਰਾਏ, ਰਾਮ ਰਾਏ ਗੁਰੂ ਜੀ ਦੇ ਚਾਚਾ ਸਨ। ਗੁਰੂ ਤੇਗ ਬਹਾਦਰ ਜੀ ਦੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਗੱਦੀ 'ਤੇ ਬਿਰਾਜਮਾਨ ਹੋਣ ਸਮੇਂ ਦੋਵੇਂ ਵੇਲੇ ਈਰਖਾ 'ਤੇ ਝਗੜਾ ਕੀਤਾ ਅਤੇ ਗੁਰੂ ਸਾਹਿਬ ਨੂੰ ਹਰ ਤਰ੍ਹਾਂ ਦੁੱਖ ਤਕਲੀਫ ਦਿੱਤੇ। ਸਿਰ ਗੁੰਮ, ਨੜੀ ਮਾਰ, ਕੁੜੀ ਮਾਰ, ਇਹ ਬੱਜਰ ਕੁਰੈਤਾਂ 'ਤੇ ਕੁਰੈਤਾਂ ਨਿਸ਼ਚਿਤ ਕੀਤੀਆਂ ਗਈਆਂ। ਇਹਨਾਂ ਤੋਂ ਉਪਰੰਤ, ਕਿਉਂਕਿ ਉਸ ਵੇਲੇ ਭਾਰਤ ਵਿੱਚ ਇੱਕ ਬਹੁਤ ਭੈੜੀ ਰੀਤ ਚੱਲਦੀ ਸੀ, ਜੰਮਦਿਆਂ ਕੁੜੀਆਂ ਨੂੰ ਮਾਰ ਦੇਣਾ, ਅਤੇ ਗੁਰੂ ਜੀ ਨੇ ਅਜਿਹੇ ਨੀਚਾਂ ਨੂੰ ਅਡਰੇ ਰੱਖਣਾ ਹੀ ਯੋਗ ਸਮਝਿਆ। ਉਹਨਾਂ 'ਤੇ ਕੋਈ ਭਰੋਸਾ ਨਹੀਂ ਸੀ ਕਿ ਉਹ ਖਾਲਸਾ ਧਰਮ ਵਿੱਚ ਸ਼ਾਮਲ ਹੋ ਕੇ ਵੀ ਇਸ ਬੁਰਾਈ ਦੀ ਆਦਤ ਤੋਂ ਬਾਜ ਆਉਂਦੇ। ਸਿੱਖਾਂ ਨੂੰ ਕੁੜੀ ਮਾਰ ਨਾਲ ਮੇਲਜੋਲ ਅਤੇ ਵਿਆਹ ਸ਼ਾਦੀ ਤੋਂ ਬਿਲਕੁਲ ਰੋਕ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਬੁਨਿਆਦ ਰੱਖਣ ਵਿੱਚ ਆਪਣਾ ਪ੍ਰੇਮ ਸੰਦੇਸ਼ ਅਤੇ ਆਪਣਾ ਇਸ਼ਕ ਪੂਰਾ ਕੀਤਾ। ਗੁਰੂ ਜੀ ਨੇ ਖਾਲਸਾ ਧਰਮ ਦੇ ਸੁਨਹਿਰੀ ਉਸੂਲਾਂ ਨੂੰ ਸੰਸਾਰ ਦੇ ਇਤਿਹਾਸ ਵਿੱਚ ਅਤੇ ਸਮੇਂ ਦੇ ਪੰਨਿਆਂ ਉੱਪਰ ਬੜੇ ਸੁੰਦਰ ਅੱਖਰਾਂ ਵਿੱਚ ਲਿਖਿਆ। ਇਸ ਲਿਖਤ ਉੱਪਰ ਗੁਰੂ ਜੀ ਨੇ ਆਪਣੇ ਦਸਤਖਤ ਕਰਨੇ ਸੀ ਅਤੇ ਅਜੇ ਸ਼ਹਾਦਤ ਰਾਹੀਂ ਤਸਦੀਕ ਕਰਨ ਦਾ ਕੰਮ ਬਾਕੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖੂਨ ਨਾਲ इस प्रेम संदेश उपर दस्तखत किए ते अपने चार पुत्रां दी शहादत कुरबानी नाल इस नूं तस्दीक करवाया। जदों गुरु गोबिंद सिंह जी पंजां प्यारियां दी परख करके उन्हां नूं ही खालसा पंथ विच दाखल कर चुके ते आप भी दाखल हो चुके ते खालसा धर्म दे बुनियादी असूल भी खालसे दे दिलां ते अंकित कर चुके, जिहड़े लोग गैर सिख खत्री ते ब्राह्मण उत्थे हाजर सन उन्हां ने गुरु जी की इस कार्रवाई नूं उक्का ही पसंद ना किया। वह उठ के चले गए ते अपने धर्म ते रस्मां विच विघन ते दखल विरुद्ध रौला रप्पा पाउण लगे। गुरु गोबिंद सिंह जी ने अपने सिखां नूं संबोधन करके आख्या, जां की शोत जगत कौ लागै तां पर तू ही टरै, नीचों ऊच करै मेरा गोबिंद काहू ते ना डरै। ਇਹ ਬਾਣੀ ਭਗਤ ਰਵਿਦਾਸ ਜੀ ਦੀ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤੀ ਹੋਈ ਸੀ। ਉਹਨਾਂ ਆਖਿਆ, ਨੀਚਾ ਨੇ ਅਵਾਸ਼ੀ ਉੱਚਿਆ ਹੋਣਾ ਹੈ, ਇਹ ਅਕਾਲ ਪੁਰਖ ਦਾ ਹੁਕਮ ਹੈ ਜਿਸ ਦੀ ਪਾਲਣਾ ਅਸੀਂ ਕਰਨੀ ਹੈ। ਜਿਨ੍ਹਾਂ ਲੋਕਾਂ ਨੂੰ ਹੁਣ ਬ੍ਰਾਹਮਣ ਜਾਤ ਵਾਲੇ ਕਿਰਨਾਂ 'ਤੇ ਨਫ਼ਰਤ ਕਰਦੇ ਹਨ, ਮੇਰੇ ਪਿੱਛੋਂ ਉਹ ਹੀ ਮੇਰੇ ਵਾਰਸ ਹੋਣਗੇ ਅਤੇ ਸਨਮਾਨ ਪਾਉਣਗੇ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਬਚਨ ਪੂਰਾ ਕੀਤਾ ਅਤੇ ਉਹਨਾਂ ਦੀ ਵਿਰੋਧਤਾ ਅਤੇ ਰੌਲੇ ਰੱਪੇ ਦੀ ਉੱਕਾ ਕੋਈ ਪਰਵਾਹ ਨਾ ਕੀਤੀ। ਜੋ ਕੁਝ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਪਤਾ ਲੱਗ ਸਕਿਆ ਹੈ ਉਸਦਾ ਜ਼ਿਕਰ ਨਾ ਕਰਨਾ ਜੀਵਨ ਬਿਰਤਾਂਤ ਲਿਖਣ ਦੇ ਫਰਜ਼ ਤੋਂ ਮੂੰਹ ਮੋੜਨਾ ਅਤੇ ਭੁੱਲ ਹੋਵੇਗੀ। ਇਸ ਲਈ ਅਸੀਂ ਇੱਥੇ ਇਸ ਸੰਬੰਧ ਵਿੱਚ ਵੀ ਕੁਛ ਕਹਿਣਾ ਚਾਹੁੰਦੇ ਹਾਂ। ਗੁਰੂ ਜੀ ਦਾ ਸਰੀਰ ਕੁਝ ਭਾਰੀ ਅਤੇ ਬਹੁਤ ਮਜ਼ਬੂਤ ਸੀ, ਕੱਦ ਲੰਮਾ, ਚਿਹਰਾ ਬਹੁਤ ਹੀ ਸੁੰਦਰ ਅਤੇ ਜਲਾਲ ਵਾਲਾ ਸੀ। ਉਹ ਸਖਤ ਮਿਹਨਤੀ ਸਨ, ਗੁਰਗੱਦੀ 'ਤੇ ਬੈਠੇ ਰਹਿਣ ਦੀ ਥਾਂ ਸ਼ਿਕਾਰ ਵਿੱਚ ਜ਼ਿਆਦਾ ਦਿਲਚਸਪੀ ਲੈਂਦੇ ਅਤੇ ਰੁਚੀ ਰੱਖਦੇ ਸਨ। ਬਹੁਤ ਸਮਾਂ ਸ਼ਿਕਾਰ ਵਿੱਚ ਬਤੀਤ ਕਰਦੇ ਅਤੇ ਸਿੱਖਾਂ ਵਿੱਚ ਵੀ ਸ਼ਿਕਾਰ ਦਾ ਸ਼ੌਕ ਭਰਦੇ। ਰਿਸ਼, ਚੀਤਾ, ਸ਼ੇਰ ਆਦਿ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ। ਸ਼ਸਤਰ ਵਿੱਦਿਆ ਖੁਦ ਵੀ ਹਾਸਲ ਕੀਤੀ ਅਤੇ ਸਿੱਖਾਂ ਨੂੰ ਵੀ ਸਿਖਲਾਈ। ਆਪਣੇ ਪੁੱਤਰਾਂ ਨੂੰ ਵੀ ਕਾਫ਼ੀ ਸ਼ਸਤਰ ਵਿੱਦਿਆ ਦਿੱਤੀ। ਜਦੋਂ ਕੋਈ ਸਿੱਖ ਘੋੜਾ ਜਾਂ ਸ਼ਸਤਰ ਭੇਟ ਕਰਦਾ ਤਾਂ ਬਹੁਤ ਪ੍ਰਸੰਨ ਹੁੰਦੇ। ਘੋੜੇ ਪਾਲਣ ਅਤੇ ਘੋੜ ਸਵਾਰੀ ਦਾ ਬਹੁਤ ਸ਼ੌਕ ਸੀ। ਆਪ ਬਹੁਤ ਹੀ ਜ਼ਬਰਦਸਤ ਘੋੜ ਸਵਾਰ ਸਨ, ਤਲਵਾਰ ਅਤੇ ਤੀਰ ਦੇ ਕਾਫ਼ੀ ਮਾਹਰ ਅਤੇ ਧਨੀ ਸਨ। ਸ਼ਿਕਾਰ ਵਿੱਚ ਤੇਗ, ਕਟਾਰ, ਸਰੋਹੀ, ਨੇਜਾ ਐਸੇ ਹਥਿਆਰ ਵਰਤਦੇ ਸਨ। ਤਬੇਲੇ ਵਿੱਚ ਬਹੁਤ ਵਧੀਆ ਘੋੜੇ ਸਨ, ਅਮੀਰਾਂ ਵਾਂਗ ਦਰਬਾਰ ਸਜਾਉਂਦੇ। ਉਹਨਾਂ ਦਾ ਇੱਕ ਦੀਵਾਨ ਸੀ ਜੋ ਮੀਰ ਮੁਨਸ਼ੀ ਅਤੇ ਘਰੇਲੂ ਪ੍ਰਬੰਧ ਕਰਦਾ ਸੀ। ਲਿਬਾਸ ਅਮੀਰਾਨਾ ਰੱਖਦੇ ਸਨ, ਲੱਕ ਨਾਲ ਹਮੇਸ਼ਾ ਤਲਵਾਰ ਬੰਨ੍ਹ ਕੇ ਰੱਖਦੇ ਸਨ। ਗੁਰੂ ਗੋਬਿੰਦ ਸਿੰਘ ਜੀ ਉੱਚ ਕੋਟੀ ਦੇ ਕਵੀ ਸਨ ਅਤੇ ਆਪਣੇ ਲੋਕ ਭਾਸ਼ਾ ਅਤੇ ਮਾਤ ਭਾਸ਼ਾ ਵਿੱਚ ਹਰ ਤਰ੍ਹਾਂ ਦੀ ਕਵਿਤਾ ਰਚਦੇ ਸਨ ਔਰ ਖੂਬ ਰਚਦੇ ਸਨ। ਕਵਿਤਾ ਬੜੇ ਢੰਗ ਅਤੇ ਜ਼ੋਰਦਾਰ ਸ਼ਬਦਾਂ ਵਿੱਚ ਲਿਖਦੇ ਸਨ, ਜਿਸ ਦਾ ਪ੍ਰਭਾਵ ਹਰ ਇੱਕ 'ਤੇ ਪੈਂਦਾ ਸੀ। ਉਹਨਾਂ ਦੇ ਦਰਬਾਰ ਵਿੱਚ ਉੱਘੇ ਵਿਦਵਾਨ, ਸ਼ਾਇਰ, ਪੰਡਿਤ ਅਤੇ ਕਵੀ ਕਾਫ਼ੀ ਗਿਣਤੀ ਵਿੱਚ ਮੌਜੂਦ ਸਨ, ਜੋ ਆਪਣੇ ਵਿਦਵਤਾ ਰਾਹੀਂ ਉੱਤਮ ਸਾਹਿਤ ਰਚਦੇ ਸਨ। ਗੁਰੂ ਗੋਬਿੰਦ ਸਿੰਘ ਜੀ ਉਹਨਾਂ ਸਾਰਿਆਂ ਦੀ ਬਹੁਤ ਕਦਰ ਅਤੇ ਹੌਸਲਾ ਅਫਜਾਈ ਕਰਦੇ ਅਤੇ ਮਾਇਕ ਸਹਾਇਤਾ ਵੀ ਬਹੁਤ ਕਰਦੇ ਸਨ। ਉਹਨਾਂ ਨੂੰ ਪ੍ਰਾਚੀਨ ਇਤਿਹਾਸ ਅਤੇ ਧਾਰਮਿਕ ਪੁਸਤਕਾਂ ਦੇ ਸੁਣਨ ਅਤੇ ਅਧਿਐਨ ਦਾ ਬਹੁਤ ਸ਼ੌਕ ਸੀ। ਫਾਰਸੀ ਅਤੇ ਅਰਬੀ ਅੱਛੀ ਤਰ੍ਹਾਂ ਜਾਣਦੇ ਸਨ, ਸੰਸਕ੍ਰਿਤ ਦੇ ਵੀ ਕਾਫ਼ੀ ਗਿਆਤਾ ਸਨ। ਜੰਗੀ ਵਾਰਾਂ ਅਤੇ ਕਾਰਨਾਮੇ ਬੜੀ ਦਿਲਚਸਪੀ ਨਾਲ ਸੁਣਦੇ ਅਤੇ ਕਾਫ਼ੀ ਲੰਬਾ ਸਮਾਂ ਇਸ ਵਿੱਚ ਲਗਾਉਂਦੇ ਸਨ। ਉਪਨਿਸ਼ਦ, ਵੇਦ, ਉਪਵੇਦ, ਪੁਰਾਣ, ਸਿਮਰਤੀਆਂ ਵੀ ਸੁਣਿਆ ਕਰਦੇ ਅਤੇ ਹਿੰਦੂਆਂ ਦੀ ਵਿਚਾਰਧਾਰਾ ਅਤੇ ਮਜ਼ਹਬੀ ਮਸਲਿਆਂ ਤੋਂ ਭਲੀ ਪ੍ਰਕਾਰ ਜਾਣੂ ਸਨ। ਉਹ ਵਿਦਿਆ ਵਿੱਚ ਨਿਪੁੰਨ ਅਤੇ ਵਿਦਵਾਨਾਂ ਦੇ ਮਿੱਤਰ ਸਨ, ਸ਼ਾਇਰਾਂ ਅਤੇ ਪੰਡਿਤਾਂ ਨੂੰ ਆਪਣੇ ਕੋਲ ਰੱਖਦੇ ਅਤੇ ਉਹਨਾਂ ਦਾ ਬਹੁਤ ਸਤਿਕਾਰ ਕਰਦੇ। ਆਪਣੇ ਕਈ ਸਿੱਖਾਂ ਨੂੰ ਸੰਸਕ੍ਰਿਤ ਦੀ ਵਿਦਿਆ ਪ੍ਰਾਪਤ ਕਰਨ ਲਈ ਕਾਂਸ਼ੀ ਭੇਜਿਆ। ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਵਾਂਗ ਰਾਗ ਅਤੇ ਸਰੋਦ ਵੱਲ ਬਹੁਤੀ ਰੁਚੀ ਤਾਂ ਨਹੀਂ ਸਨ ਰੱਖਦੇ, ਪਰ ਫਿਰ ਵੀ ਭਜਨ ਕੀਰਤਨ ਹਰ ਰੋਜ਼ ਕਰਦੇ ਤੇ ਸ਼ਬਦ ਸੁਣਦੇ ਸਨ। ਭੱਟਾਂ ਤੋਂ ਵੀਰਤਾ ਦੀ ਕਵਿਤਾ ਤੇ ਵਾਰਾਂ ਸੁਣ ਕੇ ਅਤਿ ਪ੍ਰਸੰਨ ਹੁੰਦੇ ਸਨ ਅਤੇ ਉਸ ਵਿੱਚ ਉਹਨਾਂ ਦਾ ਅਦੇਕ ਪ੍ਰੇਮ ਸੀ। ਗੁਰੂ ਜੀ ਨਿਤਨੇਮ ਦੇ ਬਹੁਤ ਹੀ ਪੱਕੇ ਤੇ ਪਾਬੰਦ ਸਨ, ਬੜੇ ਪੱਕੇ ਇਰਾਦੇ ਵਾਲੇ ਸਨ। ਬਹੁਤ ਵਧੇਰੇ ਅੰਮ੍ਰਿਤ ਵੇਲੇ ਉੱਠਦੇ, ਸਿਮਰਨ ਤੇ ਪ੍ਰਭੂ ਭਗਤੀ ਵਿੱਚ ਜੁੜਦੇ, ਜਪ ਜੀ ਦਾ ਪਾਠ ਕਰਦੇ ਤੇ ਇਲਾਹੀ ਬਾਣੀ ਦਾ ਕੀਰਤਨ ਸੁਣਦੇ। ਸ਼ਾਮ ਨੂੰ ਸੋਦਰ ਤੇ ਦੀਵਾਨ ਵਿੱਚ ਰਹਿਰਾਸ ਦਾ ਪਾਠ ਸੁਣਦੇ। ਉਹ ਹਰ ਸਮੇਂ ਈਸ਼ਵਰ ਭਗਤੀ ਵਿੱਚ ਮਗਨ ਰਹਿੰਦੇ। ਇਹ ਕਿਤੋਂ ਵੀ ਪਤਾ ਨਹੀਂ ਲੱਗਦਾ ਕਿ ਉਹ ਹੋਲੀਆਂ ਦੇ ਮੌਕੇ ਨਾਚ ਰੰਗ ਵਿੱਚ ਕਦੀ ਸ਼ਾਮਿਲ ਹੋਏ ਹੋਣ। ਉਸ ਪਾਸੇ ਉਹਨਾਂ ਲਈ ਕੋਈ ਰੁਚੀ ਨਹੀਂ ਸੀ। ਐਸ਼ ਪ੍ਰਸਤੀ ਤੇ ਰੰਗ ਰਲੀਆਂ ਤਾਂ ਉਹਨਾਂ ਦੇ ਉਦੇਸ਼ ਦੇ ਬਿਲਕੁਲ ਹੀ ਉਲਟ ਸਨ। ਪਰ ਫਿਰ ਵੀ ਦੋ ਟੋਲੇ ਬਣਾ ਕੇ ਹੋਲੀ ਤੋਂ ਅਗਲੇ ਦਿਨ ਹੋਲੇ ਮਹੱਲੇ ਦੀ ਰਵਾਇਤ ਕਾਇਮ ਕੀਤੀ, ਜਿਸ ਵਿੱਚ ਬੀਰ ਰਸ ਜਾਹੋ ਜਲਾਲ ਪ੍ਰਗਟ ਕਰਨ ਵਾਸਤੇ ਗੁਰੂ ਦੀਆਂ ਫੌਜਾਂ ਤਤਪਰ ਤਿਆਰ ਰਹਿੰਦੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਉਦੇਸ਼ ਤੇ ਖਾਲਸਾ ਧਰਮ ਦੀ ਵਿਉਂਤ ਤੇ ਬਣਤਰ ਨੇ ਆਮ ਪੰਜਾਬੀਆਂ ਤੇ ਹਿੰਦੂਆਂ ਦੇ ਦਿਲਾਂ ਵਿੱਚ ਆਪਣਾ ਘਰ ਬਣਾ ਲਿਆ ਤੇ ਉਹ ਖਾਲਸੇ ਸੱਜਣ ਲੱਗ ਪਏ। ਖਾਲਸਾ ਦੇ ਸਾਦਾ ਤੇ ਸਪਸ਼ਟ ਅਸੂਲਾਂ, ਆਜ਼ਾਦੀ ਦੀ ਲਗਨ, ਉੱਚੇ ਜੀਵਨ ਵਿੱਚ ਬਿਜਲੀ ਵਰਗੀ ਚਮਕ ਤੇ ਖਿੱਚ ਸੀ, ਜਿਸ ਨਾਲ ਲੋਕ ਆਪ ਮੁਹਾਰੇ ਖਿੱਚੇ ਆਉਂਦੇ ਤੇ ਥੋੜ੍ਹੇ ਸਮੇਂ ਵਿੱਚ ਉਸ ਦੇ ਮਿਸ਼ਨ ਨੂੰ ਸ਼ਾਨਦਾਰ ਕਾਮਯਾਬੀ ਹੋਈ। ਹਜ਼ਾਰਾਂ ਆਦਮੀ ਸਿੱਖ ਹੋ ਕੇ ਗੁਰੂ ਜੀ ਦੇ ਸਿੰਘ ਸੱਜ ਗਏ। ਜੱਟਾਂ ਨੂੰ, ਜੋ ਕਿ ਆਮ ਤੌਰ 'ਤੇ ਬ੍ਰਾਹਮਣ ਉਹਨਾਂ ਨੂੰ ਵੀ ਸ਼ੂਦਰ ਸਮਝਦੇ ਸਨ, ਔਰ ਸਾਰੇ ਸ਼ੂਦਰਾਂ ਨੂੰ ਇਸੀ ਨਾਮ ਨਾਲ ਪੁਕਾਰਿਆ ਜਾਂਦਾ ਸੀ, ਜੱਟਾਂ ਨੂੰ ਉੱਚ ਜਾਤ ਵਾਲੇ ਸ਼ੂਦਰ ਸਮਝਦੇ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪਿਆਰ ਸੋਮੇ ਵੱਲ ਉਹ ਇੰਝ ਦੌੜੇ ਜਿਵੇਂ ਕੋਈ ਮੁੱਦਤਾਂ ਦਾ ਵਿਆਕੁਲ ਪਿਆਸਾ ਪਾਣੀ ਦੇ ਚਸ਼ਮੇ ਵੱਲ ਭੱਜਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਹੀ ਸੱਚੇ ਦਿਲ ਨਾਲ ਅਤੇ ਸੁੱਚੀ ਭਾਵਨਾ ਨਾਲ ਹਿੰਦੂਆਂ ਪ੍ਰਤੀ ਪ੍ਰੇਮ ਭਾਵਨਾ ਨਾਲ ਇਹ ਕਾਰਜ ਆਰੰਭਿਆ ਸੀ। ਆਮ ਲੋਕਾਂ ਨੇ ਵੀ ਇਸ ਦੀ ਪੂਰੀ ਕਦਰ ਕੀਤੀ ਅਤੇ ਖਾਲਸਾ ਧਰਮ ਨੂੰ ਗੁਲਾਮੀ ਦੀ ਨਿਵਿਰਤੀ ਅਤੇ ਆਪਣੇ ਉਦੇਸ਼ ਦੇ ਜੀਵਨ ਦੀ ਪ੍ਰਵਿਰਤੀ ਦਾ ਸਾਧਨ ਅਤੇ ਸਮੇਂ ਦੀ ਵੰਗਾਰ ਸਮਝ ਕੇ ਮੰਤਰ ਵਾਂਗ ਧਾਰਨ ਕੀਤਾ। ਇੰਜ ਸਿੱਖਾਂ ਦੀ ਗਿਣਤੀ ਦਿਨੋ ਦਿਨ ਵਧਣ ਲੱਗੀ। ਇਸ ਜ਼ਬਰਦਸਤ ਖੁਸ਼ੀ ਤੋਂ ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਖਾਲਸਾ ਪੰਥ ਨੇ ਉਹਨਾਂ ਜਾਤਾਂ ਨੂੰ ਆਪਣੇ ਵੱਲ ਮਿਕਨਤੀਸੀ ਖਿੱਚ ਵਾਂਗ ਖਿੱਚਿਆ, ਜਿਨ੍ਹਾਂ ਨੂੰ ਕਦੀ ਕਿਸੇ ਵੱਲੋਂ ਕੰਮ ਵਿੱਚ ਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ, ਅਤੇ ਨਾ ਉਹਨਾਂ ਜਾਤਾਂ ਦੇ ਬੰਦੇ ਬਿਲਕੁਲ ਨਿਕੰਮੇ, ਘਟੀਆ, ਜਲੀਲ ਅਤੇ ਕੇਵਲ ਗੁਲਾਮੀ ਲਈ ਹੀ ਪੈਦਾ ਹੋਏ ਸਮਝੇ ਜਾਂਦੇ ਸਨ। ਇਸ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਖਾਲਸਾ ਸ਼੍ਰੇਣੀ ਉਹਨਾਂ ਸੱਚੇ ਪ੍ਰੇਮੀਆਂ, ਪੱਕੇ ਵਿਸ਼ਵਾਸ ਵਾਲੀਆਂ ਉੱਚੀਆਂ ਜਾਤਾਂ ਵਿੱਚੋਂ ਨਹੀਂ ਸੀ, ਜੋ ਆਪਣੇ ਆਪ ਨੂੰ ਕਸ਼ਤਰੀ ਅਖਵਾਉਂਦੇ ਸਨ, ਆਪਣੀਆਂ ਬੇਟੀਆਂ ਖੁਸ਼ੀ ਨਾਲ ਮੁਸਲਮਾਨਾਂ ਨੂੰ ਪੇਸ਼ ਕਰਦੇ ਸਨ, ਅਤੇ ਨਾ ਹੀ ਉਸ ਜਾਤ ਦੇ ਬ੍ਰਾਹਮਣਾਂ ਵਿੱਚੋਂ ਸੀ ਜੋ ਆਪਣੀ ਧੋਤੀ ਦੀ ਇੱਜ਼ਤ ਬਚਾਉਣ ਲਈ ਦੇਸ਼ ਨੂੰ ਵੀ ਵੇਚਣ ਲਈ ਤਿਆਰ ਸਨ, ਜਿਨ੍ਹਾਂ ਦੀਆਂ ਔਰਤਾਂ ਅਤੇ ਇੱਜ਼ਤਾਂ ਗਜ਼ਨੀ ਦੇ ਬਾਜ਼ਾਰਾਂ ਵਿੱਚ ਦੋ ਦੋ ਦਿਨਾਰਾਂ ਭਾਵ ਸਵਾ ਰੁਪਈਏ ਤੋਂ ਲੈ ਕੇ ਪੌਣੇ ਦੋ ਰੁਪਈਏ ਤੱਕ ਵਿਕ ਚੁੱਕੀਆਂ ਸਨ। ਇਹ ਤਾਂ ਉਹ ਜਮਾਤ ਸੀ ਜੋ ਆਪਣੇ ਮਾਸ ਅਤੇ ਹੱਡੀਆਂ ਦੇ ਢੇਰ ਉਸਾਰ ਕੇ ਮਾਸੂਮ ਹਿੰਦੂ ਕੌਮ ਲਈ ਇੱਜ਼ਤ ਅਤੇ ਸ਼ਾਨ ਦਾ ਉੱਚਾ ਚਬੂਤਰਾ ਤਿਆਰ ਕਰਨ ਵਿੱਚ ਜੁੱਟੀ ਪਈ ਸੀ।